ਕਰਦਾ ਤੇ ਤੇਰੀ ਲੋੜ ਕੀ ਸੀ ਇੱਥੇ। ਗੁਰਸਿੱਖ ਪਿਆਰੇ ਗੁਰੂ ਮਹਾਰਾਜ ਕਹਿੰਦੇ ਇਸ਼ਟ ਮੀਤ ਅਰ ਭਾਈ, ਇਹ ਜਿਹੜੇ ਅਸੀਂ ਭਾਈ ਹੋਮੇ ਅਹੰਕਾਰ ਵਿੱਚ ਆ ਕੇ ਮੇਰਾ ਇਹ ਧਰਮ ਬਾਕੀ ਸਰਵ ਧਰਮ ਮਾੜੇ। ਇਹੀ ਗੱਲ ਤਾਂ ਗੁਰੂ ਨੌਵੇਂ ਪਾਤਸ਼ਾਹ ਨੂੰ ਭਾਈ ਨੀ ਔਰੰਗਜ਼ੇਬ ਇਹੀ ਕਹਿੰਦਾ ਸੀ ਕਿ ਮੇਰਾ ਹੀ ਧਰਮ ਚੰਗਾ ਹੈ, ਮੈਂ ਇਸਲਾਮ ਧਰਮ ਨੂੰ ਸਭ ਤੋਂ ਚੰਗਾ ਸਮਝ। ਧਰਮ ਕਿਸੇ ਦਾ ਵੀ ਕੋਈ ਸਿੰਘ ਦੇ ਘਰ ਜਨਮ ਲੈਣ ਵਾਲਾ ਸਿੰਘ ਹੋ ਜੂ, ਬ੍ਰਾਹਮਣ ਦੇ ਘਰ ਜਨਮ ਲੈਣ ਵਾਲਾ ਬ੍ਰਾਹਮਣ ਕਦੇ ਵੀ ਨਹੀਂ ਹੋ ਸਕਦਾ। ਤਹਿਸੀਲਦਾਰ ਦੇ ਘਰ ਜਨਮ ਲੈਣ ਵਾਲਾ ਤਹਿਸੀਲਦਾਰ ਨਹੀਂ ਬਣੂਗਾ ਜਦ ਤੱਕ ਆਪ ਪੜ੍ਹਾਈ ਨਹੀਂ ਕਰੂਗਾ। ਹੁਣ ਡੀਸੀ ਦੇ ਜਨਮ ਲੈਣ ਵਾਲਾ ਮੁੰਡਾ ਡੀਸੀ ਹੋ ਸਕਦਾ ਕਿਤੇ? ਉਹਨੂੰ IAS ਆਪ ਕਰਨੀ ਪਊਗੀ। SSP ਦੇ ਜਨਮ ਲੈਣ ਵਾਲਾ SP ਨਹੀਂ ਲੱਗ ਸਕਦਾ ਜਦ ਤੱਕ IPS ਆਪ ਨਾ ਕਰੇ, ਉਹਨੂੰ ਆਪ ਕੋਰਸ ਕਰਨਾ ਪੈਣਾ। ਜਨਮ ਤੋਂ ਕੀ ਜਿਹੜਾ ਹੰਕਾਰ ਇਸ਼ਟ ਦਾ, ਬ੍ਰਾਹਮਣ ਦਾ ਹੰਕਾਰ ਸੀ, ਅਸੀਂ ਬ੍ਰਾਹਮਣਾਂ ਦੇ ਜੰਮੇ, ਅਸੀਂ ਤਾਂ ਸਭ ਤੋਂ ਉੱਚੇ ਧਰਮ ਵਿੱਚ, ਅਸੀਂ ਤਾਂ ਜਨਮ ਤੋਂ ਹੀ ਧਰਮੀ ਹੈ। ਇਹਦੀ ਮਿਸਾਲ ਜੇ ਲੈਣੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਤੋਂ ਲਓ, ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਲਓ, ਸਤਿਗੁਰ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਮਹਾਰਾਜ। ਹੁਣ ਸਤਿਗੁਰ ਨਾਨਕ ਤੋਂ ਤਾਂ ਵੱਡਾ ਕੋਈ ਸਿੱਖ ਦੁਨੀਆਂ ਵਿੱਚ ਆਉਣਾ ਹੀ ਨਹੀਂ। ਕੌਣ ਉਹ ਤੋਂ ਵੱਡਾ ਸਿੱਖ? ਸਿੱਖੀ ਨੂੰ ਪੈਦਾ ਕਰਨ ਵਾਲਾ ਕਰਤਾ ਹਮੇਸ਼ਾ ਵੱਡਾ ਹੁੰਦਾ, ਪਰ ਇਹਨੂੰ ਪਿਆਰ ਨਾਲ ਸੁਣੋ, ਉਹਨਾਂ ਦੇ ਘਰ ਪੁੱਤ ਹੋਇਆ ਬਾਬਾ ਸ੍ਰੀ ਚੰਦ। 150 ਸਾਲ ਦੀ ਉਮਰ ਜਪੀ ਤਪੀ ਰਹਿੰਦੀ ਦੁਨੀਆਂ ਤੱਕ ਉਹਦੀ ਪੂਜਾ ਹੋ, ਸਾਰੀਆਂ ਸ਼ਕਤੀਆਂ ਉਹਨਾਂ ਦੇ ਚਰਨਾਂ ਵਿੱਚ, ਜੰਗਲਾਂ ਦੇ ਸ਼ੇਰ ਉਹਨਾਂ ਦੇ ਧੂਣੇ ਦੀ ਲੱਕੜੀ ਢੋਦੇ ਹੁੰਦੇ ਸੀ। ਚੱਲ ਸ਼ੇਰਾਂ ਨੂੰ ਤਾਂ ਛੱਡੋ, ਗੁਰਦਾਸਪੁਰ ਜ਼ਿਲ੍ਹੇ ਵਿੱਚ 62 ਪਿੰਡ ਹੈ ਜਿੱਥੇ ਬਾਬਾ ਸ੍ਰੀ ਚੰਦ ਜੀ ਦਾ ਸਭ ਤੋਂ ਵੱਡਾ ਧੂਣਾ ਹੈ, ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ। 6ਵੇਂ ਪਾਤਸ਼ਾਹ ਸਾਰੇ ਪਰਿਵਾਰ ਨੂੰ ਲੈ ਕੇ ਬਾਬਾ ਸ੍ਰੀ ਚੰਦ ਦੇ ਚਰਨਾਂ ਵਿੱਚ ਗਏ 62 ਪਿੰਡ, ਤੇ ਗਏ ਹੀ ਨਹੀਂ 6 ਮਹੀਨੇ ਹਰਗੋਬਿੰਦ ਸਾਹਿਬ ਜੀ ਦੇ ਪਰਿਵਾਰ ਨੇ ਤੇ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਸ੍ਰੀ ਚੰਦ ਦੇ ਧੂਣੇ ਦੀਆਂ ਲੱਕੜਾਂ ਢੋਈਆਂ 62 ਪਿੰਡ ਵਿੱਚ। ਹਰਗੋਬਿੰਦ ਸਾਹਿਬ ਮਹਾਰਾਜ 6 ਮਹੀਨੇ ਸੇਵਾ ਕੀਤੀ ਤੇ 6 ਮਹੀਨੇ ਤੋਂ ਪਹਿਲਾਂ ਬਾਬਾ ਸ੍ਰੀ ਚੰਦ ਨੇ ਬੁਲਾਇਆ ਹੀ ਨਹੀਂ 6ਵੇਂ ਪਾਤਸ਼ਾਹ ਨੂੰ, ਇੱਥੇ ਕੌਣ ਆਇਆ ਤੂੰ? ਬੁਲਾਇਆ ਹੀ ਨਹੀਂ ਸੀ ਘਰ ਗਿਆ ਨੂੰ, ਐਡੀ ਵੱਡੀ ਪਦਵੀ ਸੀ। ਜਹਾਂਗੀਰ ਬਾਦਸ਼ਾਹ ਵਰਗੇ ਆ ਕੇ ਚਰਨਾਂ ਤੇ ਮੱਥਾ ਟੇਕਦੇ ਸੀ। ਪਰ ਤੁਹਾਨੂੰ ਦੱਸਣ ਵਾਲੀ ਕਿਹੜੀ ਗੱਲ ਹੈ ਕਿ ਬਾਬੇ ਨਾਨਕ ਤੋਂ ਵੱਡਾ ਸਿੱਖ ਨੀ ਤੇ ਉਹਦਾ ਪੁੱਤਰ ਬਾਬਾ ਸ੍ਰੀ ਚੰਦ ਤੋਂ ਵੱਡਾ ਕੋਈ ਬ੍ਰਹਮ ਗਿਆਨੀ ਨੀ? ਪਰ ਸਾਰਾ ਇਤਿਹਾਸ ਪੜ੍ਹ ਲਿਓ, ਬਾਬਾ ਸ੍ਰੀ ਚੰਦ ਜੀ ਨੂੰ ਭਗਵਾਨ ਲਿਖਿਆ ਮਿਲੂਗਾ, ਸਿੱਖ ਲਿਖਿਆ ਨੀ ਮਿਲੂਗਾ। ਗੁਰੂ ਨਾਨਕ ਦੇ ਘਰ ਜੰਮਣ ਵਾਲਾ ਪੁੱਤ ਸਿੱਖ ਨਹੀਂ ਹੋਇਆ ਤੇ ਆਪਣੇ ਜੰਮਣ ਵਾਲੇ ਸਿੱਖ ਕਿਵੇਂ ਹੋ ਜਾਣਗੇ? ਜਨਮ ਤੋਂ ਸਿੱਖੀ ਨੀ, ਜਨਮ ਤੋਂ ਕੋਈ ਧਰਮ ਨੀ ਲੈਣਾ ਮਹਾਰਾਜ ਕਹਿੰਦੇ। ਇਹ ਤਾਂ ਜਨਮ ਤੋਂ ਜੇ ਤੂੰ ਧਰਮ ਵਿੱਚ ਫਸੇਗਾ ਤਾਂ ਫਿਰ ਮਾਤਾ ਪਿਤਾ ਪੁੱਤਰ ਧੀਆਂ ਵਾਲਾ ਰਿਸ਼ਤਾ ਹੋ ਗਿਆ ਤੇਰਾ। ਜਿਵੇਂ ਮਾਂ ਦੇ ਜੰਮਿਆ ਵਾ ਭਾਈ ਹੈ, ਮਾਂ ਦੇ ਪੇਟ ਤੋਂ ਜੰਮਿਆ ਤੇਰੀ ਭੈਣ ਹੈ, ਜਿਸ ਤੇ ਮਾਂ ਦੇ ਪੇਟ ਤੋਂ ਜੰਮਿਆ ਤੇਰੀ ਮਾਂ ਹੈ। ਇਹ ਤਾਂ ਰਿਸ਼ਤੇ ਹੋ ਗਏ, ਫਿਰ ਉਹ ਧਰਮ ਨਾ ਰਿਹਾ, ਉਹ ਤੂੰ ਬੰਧਨ ਵਿੱਚ ਪਾ ਜਾਏਗਾ। ਮਾਤ ਪਿਤਾ ਭਾਈ ਸੁਤਬੰਤਾ ਇਸ਼ਟ ਮੀਤ, ਤੇ ਸਿੱਖ ਕੌਣ ਬਣ ਗਿਆ? ਗੁਰੂ ਨਾਨਕ ਦੇ ਜੰਮਿਆ ਨਹੀਂ ਸੀ ਲੈਣਾ, ਪੈਦਾ ਨਹੀਂ ਸੀ ਹੋਇਆ, ਉਹਨੇ ਗੁਰੂ ਨਾਨਕ ਦੀ ਸਿੱਖਿਆ ਮੰਨ ਲਈ ਤੇ ਲੈਣਾ ਸਿੱਖ ਬਣ ਗਿਆ। ਸਕਾ ਪੁੱਤ ਸਿੱਖ ਨਹੀਂ ਬਣਿਆ। ਇਹੀ ਗੱਲ ਤੁਹਾਨੂੰ ਹੋਰ ਯਾਦ ਕਰਾ ਦਈਏ ਕਿ ਦਸਮ ਪਾਤਸ਼ਾਹ ਉਹ ਕਦੋਂ ਧਰਮ ਵਿੱਚ ਆਏ? ਜਨਮ ਤੋਂ ਨਹੀਂ, ਗੁਰੂ ਤੇਗ ਬਹਾਦਰ ਦੇ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਦੀ ਕੁੱਖ ਤੋਂ ਪੈਦਾ ਹੋਣ ਵਾਲੇ। ਉਹ ਵੀ ਲਿਖ ਕੇ ਦੇ ਗਏ ਪ੍ਰੇਮੀਓ ਆਪਾਂ ਨੂੰ ਕਿ ਮੈਂ ਜਨਮ ਤੋਂ ਸਿੱਖ ਨਹੀਂ ਸੀ। ਕਦ ਬਣਿਆ? ਜਬ ਹਮ ਕਰਮ ਧਰਮ ਮੋ ਆਏ ਦੇਵ ਲੋਕ ਤਬ ਪਿਤਰ ਸਦਾ। ਮੈਂ 9.5 ਸਾਲ ਦੀ ਉਮਰ ਵਿੱਚ ਕਰਮ ਧਰਮ ਵਿੱਚ ਆਏ ਜਦੋਂ ਮੇਰੇ ਪਿਤਾ 9ਵੇਂ ਪਾਤਸ਼ਾਹ ਸ਼ਹੀਦ ਹੋ ਗਏ। ਇੱਥੇ ਗੱਲ ਕੀ ਸਮਝਣੀ ਹੈ? ਜਿਹੜਾ ਧਰਮ ਹੈ ਇਹਨੇ ਪੈਦਾ ਹੋਣਾ ਕਰਮ ਤੋਂ, ਇਹ ਜਾਤ ਤੋਂ ਨਹੀਂ ਗੁਰਸਿੱਖ ਪਿਆਰਿਓ, ਇਹ ਭੇਖ ਤੋਂ ਧਰਮ ਨਹੀਂ ਬਣਨਾ। ਧਰਮ ਦਾ ਬੀਜ ਹੈ ਗੁਰਮੁਖੋ ਕਰਮ। ਸਵਈਆਂ ਵਿੱਚ ਵੀ ਬਚਨ ਆਊਗਾ, ਕਰਮ ਧਰਮ ਪੂਰੇ ਸਤਿਗੁਰ ਪਾਈ। ਪਹਿਲਾਂ ਤੇਰੇ ਕੋਲ ਕਰਮ ਹੋਵੇਗਾ ਤੇ ਤਾਂ ਤੂੰ ਧਰਮੀ ਬਣੇਗਾ। ਕਰਮ ਕੀ ਹੈ? ਪੰਜ ਰਹਿਤਾਂ, ਪੰਜ ਬਾਣੀਆਂ ਦਾ ਪਾਠ। ਜਦ ਤੈਨੂੰ ਧਰਮੀ ਬਣਾਉਣਗੇ ਪੰਜ ਪਿਆਰੇ ਧਰਮ ਵਿੱਚ ਸ਼ਾਮਿਲ ਕਰਨਗੇ, ਪਹਿਲਾਂ ਕਰਮ ਦੱਸਣਗੇ, ਪਹਿਲੇ ਨੀ ਤੈਨੂੰ ਖਾਲਸਾ ਕਹਿੰਦੇ। ਪਹਿਲਾਂ ਕਰਮ ਕਰਨ ਨੂੰ ਦੱਸੇਂਗੇ, ਤੂੰ ਕਿਹੜਾ ਕੰਮ ਕਰਨਾ ਕਿਹੜਾ ਛੱਡਣਾ, ਉਹ ਤੂੰ ਕਰਮ ਕਰੇਗਾ ਤਾਂ ਧਰਮੀ ਬਣੇਗਾ। ਜਿਹੜਾ ਜਾਤ ਤੋਂ ਭੇਖਾਂ ਤੋਂ ਧਰਮ ਲੈਣਾ, ਉੱਥੇ ਮਹਾਰਾਜ ਕਹਿੰਦੇ ਉਹ ਤਾਂ ਫਿਰ ਸਰਬੰਧ ਹੈ, ਰਿਸ਼ਤਾ ਜੋੜੀ ਫਿਰਦੇ ਤੂੰ, ਤੇ ਰਿਸ਼ਤੇ ਸਭ ਝੂਠੇ ਨੇ ਦੁਨੀਆਂ ਵਿੱਚ, ਕੋਈ ਰਿਸ਼ਤਾ ਸੱਚਾ ਨਹੀਂ, ਨਾਮ ਤਾਰੀਖ ਝੂਠੇ ਸਭ ਸਾਖ, ਸਭ ਝੂਠੇ ਸਾਖ ਨੇ। ਇੱਥੇ ਮਹਾਰਾਜ ਕਹਿੰਦੇ ਜਿਹੜੇ ਮਾਣ ਕਰਦੇ ਸੀ ਲੋਕ ਕਿ ਮੇਰਾ ਧਰਮ ਇਹ ਹੈ, ਬਸ ਮਾਣ ਕਰਦੇ ਸੀ ਮੈਂ ਉੱਚੀ ਕੁਲ ਵਿੱਚ ਜੰਮਿਆ, ਬ੍ਰਾਹਮਣ ਧਰਮ ਸਭ ਤੋਂ ਉੱਚਾ ਹੈ, ਇਸਲਾਮ ਧਰਮ ਕਹਿੰਦਾ ਇਹ ਸਾਡਾ ਸ਼ਰਾ ਸਭ ਤੋਂ ਉੱਚੀ ਹੈ, ਸਾਡਾ ਧਰਮ ਸਭ ਤੋਂ ਪਾ। ਉਹ ਤਾਂ ਆਪਾਂ ਨੂੰ ਹਿੰਦੂਆਂ ਸਿੱਖਾਂ ਨੂੰ ਤਾਂ ਕਹਿੰਦੇ ਹੀ ਕਾਫਰ ਨੇ, ਆਪਾਂ ਦਾ ਨਾਮ ਬਦਲ ਨਹੀਂ ਰੱਖੇ, ਕਾਫਰ। ਕਾਫਰ ਸ਼ਬਦ ਬਣੇ ਕੁਫਰ ਤੋਂ, ਫਾਰਸੀ ਵਿੱਚ ਕੁਫਰ ਕਹਿੰਦੇ ਝੂਠ ਨੂੰ। ਉਹ ਤਾਂ ਸਾਰੇ ਸਾਨੂੰ ਇਹ ਸਮਝਦੇ ਕਹਿੰਦੇ ਝੂਠੇ ਹੀ ਆਏ ਵੇ ਅਜਿਹੇ ਆਖੋ ਸਤਨਾਮ, ਉਹ ਆਪਣੇ ਧਰਮ ਤੇ ਏਡਾ ਮਾਣ ਕਰਦੇ। ਮਹਾਰਾਜ ਕਹਿੰਦੇ ਇਸ ਧਰਮ ਨੇ ਨੀ ਤੈਨੂੰ ਤਾਰਨਾ, ਜਿਹੜਾ ਤੂੰ ਡਾਂਗ ਚੱਕੀ ਫਿਰਦਾ ਜਨਮ ਤੋਂ ਹੀ, ਮੈਂ ਮੇਰਾ ਧਰਮ ਉੱਚਾ ਨਹੀਂ ਨਹੀਂ, ਤਾਰਨਾ ਤਾਂ ਤੈਨੂੰ ਕਰਮ ਨੇ। ਸਾਡੇ ਤ੍ਰੈਮਣ ਦੇਹੋਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵੱਤ ਅਸ਼ੋਣੀ ਬੰਨ ਮਲਕਲ ਮੌਤ ਜੈ ਆਪਸੀ ਸਭ ਦਰਵਾਜੇ ਭੰਨ। ਤਿੰਨਾਂ ਪਿਆਰਿਆਂ ਮਲਕਲ ਮੌਤ ਜੈ ਆਪਸੀ ਸਭ ਦਰਵਾਜੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰ ਗਏ ਆਏ। ਉੱਥੇ ਤੇ ਕਰਮਾਂ ਨੇ ਕੰਮ ਆਉਣੇ, ਅਮਲ ਜੇ ਕੀਤੇ ਦੁਨੀ ਵਿੱਚ ਸੇ ਡਰ ਗਏ ਉਹ ਗਾਹਾ। ਧਰਮ ਤੋਂ ਆਰਤ ਤੇ ਤੂੰ ਕਰਮ ਕਰੇ ਕੋਈ, ਹਿੰਦੂ ਕਰਮ ਕਰੇਗਾ, ਜਨੇਊ ਪਾਵੇਗਾ, ਤਿਲਕ ਲਾਵੇਗਾ, ਗਾਇਤਰੀ ਦਾ ਪਾਠ ਕਰੇਗਾ, ਹਨੂਮਾਨ ਚਾਲੀਸਾ ਪੜ੍ਹੇਗਾ, ਵੇਦ ਮੰਤਰ ਪੜ੍ਹੇਗਾ, ਉਸ ਤੇ ਚੱਲੇਗਾ, ਆਪਣੇ ਮਨ ਨੂੰ ਸਮਝਾਵੇਗਾ ਤਾਂ ਭਾਈ ਬ੍ਰਾਹਮਣ। ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰ ਹੈ, ਬ੍ਰਹਮਣ ਧਰਮ ਨਹੀਂ ਮਹਾਰਾਜ ਕਹਿੰਦੇ ਕੋਈ, ਜਿਹੜਾ ਬ੍ਰਹਮ ਦੀ ਵਿਚਾਰ ਕਰੇਗਾ ਉਹ ਬ੍ਰਾਹਮਣ। ਆਪਣੀ ਸਿੱਧੀ ਜੱਟਾਂ ਵਾਲੀ ਮਿਸਾਲ ਲੈ ਲਓ, ਜਿਹੜਾ ਸਾਇੰਸ ਪੜ੍ਹਾਊਗਾ ਸਾਇੰਸ ਮਾਸਟਰ, ਜਿਹੜਾ ਡਰੈਗ ਪੜਾਊਗਾ ਡਰੈਗ ਮਾਸਟਰ, ਜਿਹੜਾ ਸਾਹ ਪੜਾਊਗਾ ਸਾਹ ਮਾਸਟਰ। ਬਈ ਇਸੇ ਤਰ੍ਹਾਂ ਜਿਹੜਾ ਬ੍ਰਹਮ ਦੀ ਵਿਦਿਆ ਪੜ੍ਹੇਗਾ ਉਹਦਾ ਨਾਮ ਬ੍ਰਾਹਮਣ। ਖੱਤਰੀ ਕੌਣ ਹੈ? ਜਿਹੜਾ ਤਲਵਾਰਾਂ ਚੱਕੀ ਫਿਰੇ, ਬੰਦੂਕਾਂ ਚੱਕੀ ਫਿਰੇ, ਲੋਕਾਂ ਨੂੰ ਮਾਰੇ? ਨਹੀਂ ਨਹੀਂ, ਖੱਤਰੀ ਸੋ ਜੋ ਕਰਮਾਂ ਕਾ ਸੂਰ, ਜਿਹੜਾ ਆਪਣੇ ਬੁਰੇ ਕਰਮਾਂ ਨੂੰ ਮਾਰ ਦੇਵੇ, ਔਗਣਾਂ ਨੂੰ ਮਾਰ ਦੇਵੇ, ਉਹ ਖੱਤਰੀ ਹੈ। ਲੋਕਾਂ ਨੂੰ ਮਾਰ ਦੇਣਾ ਕੀ ਹੈ? ਜਦ ਤੂੰ ਹੀ ਆਪਣੇ ਔਗਣਾਂ ਨੂੰ ਹੀ ਮਾਰ ਸਕਿਆ ਤੇ ਲੋਕਾਂ ਨੂੰ ਮਾਰਨ ਦਾ ਕੀ ਫਾਇਦਾ? ਉਹ ਸੂਰਮਾ ਖੱਤਰੀ ਹੈ ਜੋ ਆਪਣੇ ਬੁਰੇ ਕਰਮਾਂ ਨੂੰ ਖਤਮ ਕਰ ਦੇਵੇ। ਆਪਾਂ ਇਹ ਵੈਸ ਜਿਹੜੇ ਕਿਰਤ ਕਰਕੇ ਖਾਂਦੇ, ਇਹਨਾਂ ਦਾ ਨਾਮ ਵੈਸ ਹੈ। ਸਾਡਾ ਕੌਣ ਹੈ ਵੀ ਕਿਰਤ ਕਰਨ ਵਾਲਾ ਕਿਹੜਾ ਪ੍ਰਵਾਨ ਹੈ? ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ। ਉਹ ਵੈਸ ਦਾ ਧਰਮ ਹੈ ਕਿਰਤ ਕਰਕੇ ਵੰਡ ਕੇ ਛਕਣਾ, ਤੇ ਸੂਦਰ ਦਾ ਧਰਮ ਕੀ ਹੈ? ਸੂਦਰ ਸਬਦੰ ਪਰਾਕਿਰਤ ਹੈ, ਸਭ ਦੀ ਸੇਵਾ ਕਰਨੀ। ਇਹ ਚਾਰੇ ਗੁਣ ਸਮਾਵੇਗਾ, ਸਿੱਖ ਵਿੱਚ ਚਾਰੇ ਗੁਣ ਪਾਏ। ਇਹ ਜਨਮ ਤੋਂ ਨਹੀਂ ਧਰਮ, ਕਰਮ ਤੋਂ ਗੁਰਸਿੱਖ ਪਿਆ। ਪੰਡਿਤ ਕੌਣ ਹੋਵੇਗਾ? ਪੰਡਿਤ ਕੋਈ ਜਨਮ ਤੋਂ? ਕਿਵੇਂ ਪੰਡਿਤਾਂ ਦੇ ਜੰਮੇ? ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਪੰਡਿਤ ਉਹੀ ਹੈ ਜਿਹੜਾ ਆਪਣੇ ਮਨ ਨੂੰ ਗਿਆਨ ਦੇ ਲਵੇ, ਆਪਣੇ ਮਨ ਨੂੰ ਪ੍ਰਬੋਧੇ, ਗਿਆਨ ਦੇਵੇ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ। ਕਾਜੀ ਕੌਣ ਹੈ ਗੁਰਸਿੱਖ ਪਿਆਰਿਓ? ਜਿਹੜਾ ਮਸਜਿਦ ਵਿੱਚ ਰਹਿੰਦਾ ਹੋਵੇ, ਐਵੇਂ ਨੇ ਡਾਂਗ ਚੱਕੀ ਫਿਰੇ ਆਪਣੇ ਧਰਮ ਦੀ? ਨਹੀਂ ਨਹੀਂ, ਕਾਜੀ ਸੋ ਜੋ ਉਲਟੀ ਕਰੇ, ਆਪਣੀ ਵਾਸ਼ਨਾਵਾਂ ਨੂੰ, ਆਪਣੀ ਤ੍ਰਿਸ਼ਨਾ ਨੂੰ, ਆਪਣੇ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਬੁਰੇ ਵਿਕਾਰਾਂ ਤੋਂ ਉਲਟਾ ਲਵੇ। इस पदार्थवादी इच्छा नु छुड़ के खुदावादी बन जावे वो जो काजी गुरसिख प्यारे। चलो बहुत ही प्रमाण कानू लेने हुण अपना ले लो। सिख कौन है? जन्म तो भेख तो गुर सतगुर का जो सिख खाए सो पलके उठ हर नाम त्या। उद्यम करे पलके प्रभाती सिखी सिखिया गुरु विचार। संत कौन है? जरा तोड़ा पाई फिर चिमटे बजावे कीर्तन कथा ये तो एक और गुरसिख प्यारे जॉब है ये तो एक आर्ट है। कोई सिख लो तुसी भी कथा कर सकते हो, नागा साध भी कर सकते, निर्मला भी कर सकता, उदासी भी सर्विस करने वाला भी कथा कर सकते। ये तो प्रैक्टिस होगी अभ्यास है। संत कौन है? जिन्हें सास ग्रास न विसरे हर नामा मन मंत तन से ही नानका पूर्ण सोई। साध नाम निर्मलता के कर्म नित सुन दे तुसी। फिर कर्म दी गल आई है, साध धर्म दी गल नहीं। गल ओ है जी दे कर्म निर्मल होंगे ओ साधु बनेगा। महाराज इथे वचन करदे ने मात पिता बनता सुत बंधप इष्ट मीत अर भाई। ए जेड़े तेरे संबंधी तू मित्र बनाई फिरदे सब कुछ तेन पिछले कर्मा दे हिसाब नाल मिल रहा है। पूर्व जन्म के पिछे जे होजा तू कर्म करके आए पूर्व कहिए पहला जन्म इस तो पहला पूर्व वो जेड़ा तू करके आए जन्म कर्म ओदे हिसाब नाल तेनू जन्म मिलने। मनुख ओ भी हन जेड़े बहुत ही अति गरीबां दे घर पैदा होए ने उन्हां विच भी रब बैठा मनुख जन्म उन्हां नूं भी दिता है। पर मां बाप भुखे मरदे ने ते न्याणे ने किथों रचणे? कपड़ा भी नहीं मिलिया कुली भी नहीं मिली ओ गरीबी क्यों मिली है? पूर्व जन्म कमाई कीती नहीं पहले जन्म विच ते जे कमाई कीती हुंदी फिर देखो ओ भी बच्चे ने जेड़े उन्हां घरां विच जमदे ने जिन्हां दे मां बापां नूं पता ही नहीं कि धन दौलत किन्ना है किन्ना नहीं, जिन्हां नूं पता ही नहीं भंडारे ए पूर्व जन्म के मिले। तेरे माता पिता पिछले जन्मां दे कर्मां करके ओ तां ही मिले हन गुरसिख प्यारिओ। पिछले जन्म विच जिहो जे कर्म करके आए ओहो जे जन्म सानूं जन्म तों बाद जिहो जे कर्म कोल लिखा के आए ओहे जे तै संसार विच विचरना। अखर लिखे सही गावा अमर न जाना बाणी इनू हुण दे ज्ञाना सुता ही पढ़दे कहिंदे महाराज दे विच जिहड़े अखर लिखे ने ओह तों वध घट नहीं बोलना ओही बोलने ने। कहिंदे रामकली दी वार विच तुक भी नहीं लाउणी जिहड़ी संपट लगदा संप्रदावां विच। बाबा सच्चे पातशाह तू सच्ची नाई कहिंदे लिखे होए हे तुखे पल ने अखर लिखे सही गावा। इत्थे हुण संप्रदा दा जिहड़ा अर्थ है तेरे मस्तक उत्थे जिहड़े कर्मा रूपी अखर लिखे होए ने गावा हुंदा गवन करना तुरना फिरना उन्हां अखरां दे मुताबक ही तेरे जीवन ने विचरना उन्हां तों वध घट नहीं। अमर न जाना बाणी ओ जिहड़े वाहिगुरु दे अखर लिखे ने मस्तक दे उत्ते उन्हां उत्ते किसे दी बाणी किसे दा बोल चलना ही नहीं किसे दा हुक्म उत्ते चलना ही नहीं। ओ पूर्व जन्म के मिले संजोगी अंत को न सा। इसे तरह जेड़े धर्मां विच असीं जन्म लिया ए भी कोई पूर्व जन्म दा कर्म सी। गुरसिख धर्म दे विच कोई बच्चा जन्मे समझो बहुत वड्डे पिछले जन्म दे कर्म कीते होए ने जो गुरसिखां दे घर जन्म लेना। क्यों? सतगुर नानक देव महाराज दे घर गुरु गोबिंद सिंह महाराज दे घर एहो जे सतगुर मिले ही नहीं एहो जा बाप किसे नूं मिले ही नहीं। गुरसिख खानदान दे विच जन्म होना बच्चे दा ए समझ लो पूर्वले कीते हुए कर्मां दा फल है। चंगी कुल विच चंगे खानदान विच चंगे माता पिता दे घर बच्चे तां गुरमुख प्यारे आपां गृहस्थी बैठे बेसवा दे भी पैदा होंदे ने को कर्म करन वालियां दे भी पैदा होंदे जिन्हां दा इन्ना माड़ा कर्म इन्ने माड़ा त्याग पिछले जन्म विच के पैदा हो गए पर बाप दा पता नहीं। पिछला को कर्म है कोई जो बेसवा पूत बाप को कही है को जुदा पाई नहीं तो बड़ा सिद्ध ही काम हो जाता है क्यों बेसवा पूत बाप को कही है बेसवा के पुत नू आखे बाप को नहीं नहीं जो बेसवा पूत बाप को कही है बेसवा कहकर पूत जन्म है पिता ना है ताहे क्या नाम तो रही करड़े विच कह देता हुण बेसवा दे घर बच्चा जमया गुरु महाराज सवाल कर दे दसो ओदा बाप किनू कही है को कही है ते किन्ने क माड़े कर्म होने पिछले जन्म विच जो एह जे नीच कर्म के एह जे नीच जन्म मिलिया ते ओ भी जन्म गुरसिख प्यारो धन धन बाबा जोरावर सिंह बाबा फतेह सिंह साहब किथे उहनां दी रीस कोई पिछले जन्म का कर्म सी ता सात संगत गुरु गोबिंद सिंह दे घर साहबजादे ने जन्म लिया कोई पिछले जन्म की किन्नी तपस्या होगी बाबा अजीत सिंह साहब दी बाबा जुझार सिंह साहब दी ए महाराज कहने जेड़िया चीजा तेनू इतने मिल रही ने ए पूर हुण सीधी गल ले लो अपनी पंजाबी दी तुहाडे घर कोई पुत धी पैदा हो गया जे तां उहने दिता सुख थोड़ा वचन मनदा जा दिता उन्हें दुख ते चार भैण चार भाई बैठे गल्लां की करनगे कहिंदे पिछले जन्म का लेना देना सतनाम गल सीधी पंजाबी दी आ गई कोई पुत दी सानू तंग करे कहांगे पिछले जन्म का वे साफ किताब कोई नेक पुत्र जमे पूर्व जन्म के मिले संजोगी ए पिछले जन्म ने कीते हुए कर्म अनुसार माता पिता स्त्री मिल जाती है स्वर्ग है गुरसिख प्यारे अर्ध शरीरी मोख दुआरी भाई गुरदास जी ने किड़ी वड़ी पदवी दिती है घरवाली नू गुरु घर विच कि अर्ध शरीरी जो तेरे घरवाली पत्नी है वो तेरा अद्धा शरीर है अद है तेरा जे तुहाडी संपदा दे विच आपस विच मेल मिलाप जीवन उचे ता वो स्त्री ही मोख द्वारी मुक्ति दा दर बन जाऊगी एडी पदवी महाराज मिलाप दी मिलवे की महिमा वर्ण ना सको पर तुसी देख रहे हो पंजाब विच भी इत्थे भी कई बेचारे डिवोर्से चकी फिरदे सतनाम वो पूर्व जन्म के मिले मिले तो अर्थ दूजा लाओ तेरे संबंधी हो जाएंगे पदार्थ हो जूगा पर उन्हां तो जेड़ा सुख दुख मिलना है तेनू पूर्व जन्म के मिले संजोगी वो तेरे हाथ नहीं है पुत पैदा हो जूगा वो तो सुखी होवे जा दुखी ए पूर्व जन्म का लिखिया मिलना है पूर्व जन्म के मिले उन्हां तो दुख सुख जेड़ा मिलना है वो तेरे हाथ नहीं है वो पिछले जन्म विच जो लिखिया होया जो करके आए जे वेहे कर्म तमाम देते वेहे फलते चबे तत्ता लो सार विच संग है फलते कतक लावा चालिया तिन दूत अमलते गुरसिख प्यारे तो जे कर्म करके आए आपा ओही सरबंधिया तो दुख सुख मिलने हन पूर्व जन्म के मिले बस ये गल समझ ले भी पिछले जन्म दे मिले तय संजोग करके पुत्र तिया किसी चंगे धर्म कर्म विच जन्म लेना गुरसिख प्यारे पर ए गल याद रखी के अंत नू कोई सहाई नहीं होना इत्थे मिलन मिलन दी गल हैगी ओ मेले क्यों है सानू क्योंकि मिले तो बिना ना दुख है ना सुख है जब तक किसी बंदे ना थोड़ा मिलापे नहीं वो चाहे दुखी है चाहे सुखी है थोड़े ना की संबंध है जिस चीज का थोड़े ना संबंध है ओदे बिगड़े तो थानू दुख हो ओदे सिमरे तो थानू सुख हो जिस नाल थोड़ा संबंध है ओदे मिलन तो थानू खेड़ा मिलूगा ओदे विछोड़े तो थानू दुख मिलेगा ते जिहदे नाल संबंध है नहीं वो जिथे मर्जी तुरे फिरे मरे जमे तो सानू ओहदे नाल दुख सिखी है ये सानू पिछले जन्म दे संजोग क्यों मिलाए ने इन्हां दे मिलाप नाल ही दुख सुख कर्म भोगने पैणे जे मिलदे ही ना तो दुख सुख कित्थों भोगदे आपां ए तां मिलाए ने पर ए दुख सुख टके रह जाणा सब कुछ संसार दा अंत को ना सहाई अंत समय ਤੇ ਮਹਾਰਾਜ ਨੇ ਬਾਣੀ ਵਿੱਚ ਫਾਰਸੀ ਵਿੱਚ ਲਿਖ ਦਿੱਤਾ ਜਿਸ ਦਿਨ ਆ ਕੇ ਬਾਲਾ ਤੋਂ ਮਮ ਸਰ ਮੂਏ ਆਸਦਾ ਈਲ ਗਿਰਫਤੈ ਮਮ ਸਰ ਸਰ ਕਹੀਏ ਸਿਰ ਮੂਏ ਕਹਿੰਦੇ ਫਾਰਸੀ ਵਿੱਚ ਬਾਲਾ ਨੂੰ ਭਾਈ ਇਹ ਜਿਹੜੇ ਕੇਸ ਨੇ ਇਹਨਾਂ ਨੂੰ ਫਾਰਸੀ ਵਿੱਚ ਕੇਸ ਕਹਿਣਾ ਹੋਵੇ ਤਾਂ ਮੂਏ ਕੇਸਾਂ ਦਾ ਨਾਂ ਹੈ ਜਦ ਜਮਾ ਨੇ ਆ ਕੇ ਤੇਰੇ ਸਿਰ ਤੋਂ ਕੇਸਾਂ ਤੋਂ ਪੜਨੇ ਕੇਸ ਗਏ ਪਟਕੇ ਮਹਾਰਾਜ ਦੀ ਬਾਣੀ ਉਧਰ ਲਿਖਦੀ ਹੈ ਫਾਰਸੀ ਹੈ ਮਮ ਸਰ ਮੂਏ ਅਜ਼ਰਾਈਲ ਉਹ ਜਿਹੜੇ ਅਜ਼ਰਾਈਲ ਮਹਿਕਾਈਲ ਜੈਬਾਈਲ ਚਾਰ ਫਰਿਸ਼ਤੇ ਨੇ ਉਹ ਜਦ ਆ ਕੇ ਤੈਨੂੰ ਬਾਲਾਂ ਤੋਂ ਫੜਨਗੇ ਗ੍ਰਿਫਤਾਰ ਗ੍ਰਿਫਤਾਰ ਕਰ ਲੈਣਾ ਫੜ ਲਾ ਗ੍ਰਿਫਤਾਰ ਫਾਰਸੀ ਦਾ ਸ਼ਬਦ ਹੈ ਮਮ ਸਰ ਮੂਏ ਅਜ਼ਲਾ ਇਲ ਗ੍ਰਿਫਤੈ ਉਦੋਂ ਫੇਰ ਨਾ ਪਿਸਰ ਨਾ ਫਾਦਰ ਨਾ ਬਰਾਦਰ ਨਾ ਮਾਂ ਨਾ ਬਾਪ ਨਾ ਤੇਰਾ ਭਾਈ ਕੋਈ ਨੀ ਛਡਾਉਣ ਵਾਲਾ ਆਂਦਾ ਕੋ ਨਾ ਸਖਾਈ ਧਰਮ ਲਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਵੇ ਉੱਥੇ ਕਿਹਨੇ ਕਿਸੇ ਨੇ ਨੀ ਖੜਨਾ ਕੋਲ ਬਾ ਉੱਥੇ ਖੜਨ ਵਾਲੀ ਇੱਕੋ ਚੀਜ਼ ਹੈ ਜੇ ਤੈਨੂੰ ਪਤਾ ਲੱਗ ਜਾਵੇ ਕਵਣ ਇਹਾਂ ਜਗਮੀਤ ਉਹ ਕਿਹੜੀ ਚੀਜ਼ ਹੈ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾ ਵਾਹਿਗੁਰੂ ਦਾ ਨਾਮ ਇਹੀ ਅਸਲ ਮਿੱਤਰ ਹੈ ਬਾਕੀ ਅੰਤ ਕਿਸੇ ਨੇ ਸਹਾਈ ਨੀ ਹੋਣਾ
ਮੁਕਤ ਮਾਲ ਕੰਤ ਲਾਲ ਹੀਰਾ ਮਨ ਰੰਜਨ ਕੀ ਮਾਇਆ
ਦੇਖੋ ਕਿੱਡੇ ਪਦਾਰਥ ਗਿਣੇ ਮੁਕਤੇ ਹੀਰੇ ਮੋਤੀ ਕਣਕ ਕਹੀਏ ਸੋਨਾ ਮੁਕਤਿਆਂ ਦੀਆਂ ਹੀਰਿਆਂ ਦੀਆਂ ਮਾਲਾ ਮੁਕਤ ਮਾਲ ਕਹੀਏ ਹੀਰਿਆਂ ਦੀ ਮਾਲਾ ਬੜੇ ਅਮੀਰ ਦੱਸ ਰਹੇ ਨੇ ਹੁਣ ਮਹਾਰਾਜ ਮੁਕਤ ਮਾਲ ਕਣਕ ਕਹੀਏ ਸਿਉਨੇ ਦੇ ਗਹਿਣੇ ਸਿਉਨੇ ਦੇ ਮੰਦਰ ਮਨ ਰੰਜਨ ਕੀ ਮਾਇਆ ਮਨ ਨੂੰ ਸਮਝਾਉਣ ਖਾਤਰ ਖੁਸ਼ੀ ਮਨੋਰੰਜਨ ਕਰਨਾ ਮਨ ਨੂੰ ਖੁਸ਼ੀ ਕਰਨਾ ਬੜੇ ਮੁਕਤੇ ਹੀਰੇ ਜਵਾਹਰ ਰਾਤ ਮਾਲਾ ਸਿਉਨੇ ਚਾਂਦੀ ਇਕੱਠੇ ਕੀਤੇ ਕੀ ਖੱਟਿਆ ਇਹਨਾਂ ਨੂੰ ਇਕੱਠੇ ਕਰਕੇ ਕੀ ਮਿਲਿਆ ਇਹਨਾਂ ਵਿੱਚੋਂ ਇਹ ਜਦ ਮਿਲੇ ਇਹਨਾਂ ਨੇ ਇੱਕ ਚੀਜ਼ ਸਾਨੂੰ ਦੇ ਦਿੱਤੀ ਕਿ ਹੋਰ ਮਿਲਣ ਸਹਿਸ ਖੱਟੇ ਲੱਖ ਕੌਟ ਧਾਵੇ ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ ਅਣਖ ਭੋਗ ਵਿਖਿਆ ਕੈ ਕਰੇ ਨਾ ਤ੍ਰਿਪਤ ਰਾਵੇ ਖਪ ਖਪ ਮਰੇ ਇਹ ਮੁਕਤ ਮਾਲ ਕਣਕ ਲਾਲ ਹੀਰਾ ਮਨੋਰੰਜਨ ਕੀ ਮਾਇਆ ਮਨ ਨੂੰ ਖੁਸ਼ੀ ਕਰਨ ਖਾਤੇ ਜਿਹੜੇ ਹੀਰੇ ਮੋਤੀ ਸ਼ਿੰਗਾਰ ਤੋਂ ਇਕੱਠੇ ਕੀਤੇ ਨੇ ਇਹਨਾਂ ਨੇ ਦਿੱਤਾ ਕੀ ਸੁੱਖ ਕੀ ਦੇਣਾ ਸੀ ਹਾ ਹਾ ਕਰਤ ਤ੍ਰਿਸ਼ਨਾ ਹਾਏ ਮੈਨੂੰ ਹੋਰ ਮਿਲੇ ਹੋਰ ਮਿਲੇ ਅੱਗੇ ਤੋਂ ਅੱਗੇ ਮਿਲੇ ਬਿਹਾਨੀ ਅਬਦ ਬਸ ਇਹਨਾਂ ਦੀ ਤ੍ਰਿਸ਼ਨਾ ਵਿੱਚ ਇਹਨਾਂ ਦੇ ਭਾਈ ਲੈਣ ਵਾਸਤੇ ਹੋ ਕਈ ਭਰੀ ਗਿਆ ਕਿ ਘੱਟ ਮਿਲੇ ਨੇ ਗੁਆਂਢੀ ਕੋਲ ਜਾਦੇ ਨੇ ਹੋਰ ਲੰਮਾ ਤ੍ਰਿਸ਼ਨਾ ਮਿਲੇ ਹੀ ਕੀ ਬੁੱਝੀ ਇਹ ਤਾਂ ਜਿੱਥੇ ਆਵੇਗੀ ਮਾਇਆ ਇਕੱਠੀ ਕਰੋਗੇ ਗੁਰਸਿੱਖ ਪਿਆਰਿਓ ਕਿਤੇ ਸਮਝਿਓ ਨਾ ਸ਼ਾਂਤੀ ਦਊਗੀ ਇਹ ਤਾਂ ਬਲਦੀ ਉੱਪਰ ਤੇਲ ਮੂਰਖ ਘੱਟਿਆ ਅੱਗ ਮੱਚਦੀ ਹੋਵੇ ਤੇ ਤੁਸੀਂ ਤੇਲ ਪਾਓ ਤੇ ਕਹੋ ਬੁੱਝਿਆ ਕਿੰਨੀ ਅਗਿਆਨਤ ਹੈ ਅੱਗ ਨੂੰ ਕਿਤੇ ਤੇਲ ਬੁਝਾਉਂਦਾ ਹੁੰਦਾ ਉਹ ਤ੍ਰਿਸ਼ਨਾ ਦੀ ਪਦਾਰਥ ਦੀ ਅੱਗ ਤਾਂ ਅੱਗੇ ਲੱਗੀ ਵੀ ਅੰਦਰ ਤੇ ਪਦਾਰਥ ਉੱਪਰ ਹੋਰ ਪਾਉਂਦੇ ਹੋ ਫਿਰ ਕਹਿੰਦੇ ਬੁੱਝਵੇ ਇਹ ਤਾਂ ਬਾਦੀ ਉੱਪਰ ਤੇਲ ਇਹ ਤਾਂ ਐਸੀ ਮੂਰਖ ਮਤੀ ਹੈ ਕਿ ਤੇਲ ਨਾਲ ਅੱਗ ਨੂੰ ਬੁਝਾਉਂਦੇ ਤੇਰੇ ਅੰਦਰ ਪਦਾਰਥ ਦੀ ਅੱਗ ਹੈ ਪਦਾਰਥ ਉੱਪਰ ਹੋਰ ਪਾ ਰਹੇ ਉਹ ਲੱਕੜੀਆਂ ਦੀ ਅੱਗ ਮਾਜੀ ਹੈ ਤੇ ਇੱਕ ਭਾਰ ਹੋਰ ਲਿਆ ਕੇ ਸਿੱਟ ਦੋ ਅੱਗੇ ਬੁੱਝਾ ਉਹ ਤਾਂ ਹੋਰ ਭੜਕੂਗੀ ਇਹ ਤ੍ਰਿਸ਼ਨਾ ਮਾਇਆ ਦੀ ਅੱਗ ਅੰਦਰ ਲੱਗੀ ਹੈ ਤੇ ਅਸੀਂ ਮਾਇਆ ਹੀ ਉੱਪਰ ਹੋਰ ਪਾਉਂਦੇ ਫਿਰ ਉਹ ਵਧਣੀ ਹੈ ਗੁਰਸਿੱਖ ਪਿਆਰਿਆ ਮਨੋਰੰਜਨ ਕੀ ਮਾਇਆ ਹਾ ਹਾ ਕਰਤ ਬੇਹਾਨੀ ਅਬਦੇ ਤਾਂ ਮੈਂ ਸੰਤੋਖ ਨਾ ਪਾਇਆ ਅੱਜ ਤੱਕ ਕੋਈ ਰੱਜਿਆ ਹੀ ਨਹੀਂ ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ ਕੋਈ ਇੱਥੋਂ ਗਿਆ ਹੀ ਨਹੀਂ ਵੀ ਮੈਂ ਰੱਜ ਕੇ ਚੱਲੇ ਕਿਉਂ ਨੀ ਰੱਜ ਕੇ ਜਾਣਾ ਗੱਲ ਵੀ ਔਖੀ ਹੈ ਜਿੱਦਣ ਆਏ ਤੇ ਭੁੱਖੇ ਆਏ ਤੇ ਭੁੱਖੇ ਹੀ ਜਾਣਾ ਰੱਜ ਕੇ ਆਖੋ ਸਤਨਾਮ ਜਿੱਦਣ ਆਇਆ ਸੀ ਉਦਣ ਚੰਗਿਆੜੇ ਨਿਕਲੀ ਆ ਪਾਓ ਕੁਛ ਮੂੰਹ ਚੋ ਪਹਿਲੇ ਪਿਆਰ ਲੱਗਾ ਥਣ ਦੁੱਧ ਨਾ ਮਾਂ ਦਾ ਪਤਾ ਨਾ ਬਾਪੂ ਦਾ ਨਾ ਭੈਣ ਦਾ ਭਾਈ ਦਾ ਜਦ ਬੱਚਾ ਜਨਮ ਲੈਂਦਾ ਗੰਦ ਦਾ ਵੀ ਪਤਾ ਨੀ ਹੁੰਦਾ ਉਹਨੂੰ ਆਪਣੇ ਸਰੀਰ ਦਾ ਵੀ ਪਤਾ ਨੀ ਹੁੰਦਾ ਪਤਾ ਇੱਕ ਚੀਜ਼ ਦਾ ਹੁੰਦਾ ਆਪਾਂ ਨੂੰ ਜਿੱਦਣ ਜੰਮੇ ਤੇ ਉਸ ਚੀਜ਼ ਦਾ ਨਾਮ ਹੈ ਭੁੱਖ دس دو بچے نو اور کوئی گیان ہوندا ایک چیز دا بس جدن جمیا بھوک لے کے آیا سی ایک وہ منہ نو کچھ لا دو جدے چپ کر جاندا پر دکھ یہ گل ہے کہ جتھے ایک بیج بیج دو گے نا وہ ہزار ایک گڈڑی لا دو امب دی آئے سال کوئنٹل والے کوئنٹل لگنے وہ جدن جمے سی بیجے بھوک دا لے کے آئے سی تے جدن جاواں گے بھوکھا دے ڈھیر لگے ہونے آلے دالے سدنا بیج کٹونے ہوتا نا وہ بھوک دا بیج ستگر پاتشاہ کہندے راہ کرت بہانی اب دے تا میں سنتوکھ نہ پایا انہاں وچ رجنا نہیں تے بھوکا ہی جاویں گا اے بھائی ہوں چار فوجاں دے نو نے ایتھے بادشاہاں دے ہاست ہاتھیاں دی فوج رات رتھاں دی فوج ہوندی سی پہلا جنگ وچ رتن مہا بھارت وچ رتھاں تے لڑے اسب کئیے گھوڑیاں دی تیز تنی تیز چلن والے گھوڑے تے بھومن پیدل پیادہ فوج یہ چار فوجاں دا نام ہے تے بادشاہ کو چارے فوجاں ہوندیاں سی ہاتھیاں دی فوج تے گرمک پیارے رتھ والی فوج تیز چلن والے گھوڑیاں دی فوج تے پیدل پیادہ بھومن کہیے جو دھرتی تے ترن والے سپاہیاں دی فوج یہ چار طرح دی فوج کٹھی کر لئی چترانگا فوج دے چار انگ نے چترانگا کہیے چاتر انگ یہ چار انگ ہوندے سی فوجاں دے ہن بھی ہیگی یہی گل ہن گرمک پیارے ہو ہاتھیاں دے جگہ ٹینک ہیں گے گھوڑے تیز چلن والی جگہ ہن ایئر فورس ہے گی تے پیادے فوج بھی ہیں گے گرسک پیارے ہو تے تھل سینا جل سینا وایو سینا گرسک پیارے ہو کہ سمندر وچ ہن بھی چارے انگ نے یہ پہلا انہاں دے روپ ریکھا ہوندی سی ہاتھیاں دی رتھاں دی گھوڑیاں دی تیز چلن والی تے پیدل ترن والے چترانگا یہ چارے فوجاں بھی کٹھیاں کر لیا بادشاہ بن گیا تو دس بھائی وہ چارے طرح دی فوجاں وچوں ہاتھی نال جان گے رتھ جان گے نال کتھے اتنے تھت چک کے تینوں کنیا پل جان گے کینے رتھ چ بٹھا لے تینوں پھر بھی رتھ بٹھا دے کہ جے رتھ وچ ہن باپو نو بٹھا لیا رتھ بھی کسے نو دینا پو ستنام پھر تو باپو دی چادر بھی نہیں کر لیا پنجا بھی نہیں لیا اوٹ سدا ہے نانگا سنگ نہ چالے ان میں کچھو ہے یہ جڑے کٹھے کرتا پھر ڈمبر بادشاہ دے اے ننگے پیری انت کو ننگے ہی پائے پدارے نہ کو لے آیو اے تنے نہ کو لے جات جڑے چتر پت راجے سپاہی ننگے پیری انت چلے گئے ہر سنگت نے بینتی کی تھی مہاراج یہ تو سارا ڈمبرے ناس ہونے والا کھ بھی نہیں ملیا کوئی طریقہ بھی دس دو بھی بچ جیے ساری زندگی فسے رہے اسی ہن او دا جواب دے رہے نے گرو ارجن دیو جی پوری تک پڑھو جی طریقہ کی دسیا بھائی گرو سکھ پیارے جتھے کوئی رب دا پیارا ہری دا سنت سمپرداواں دے سنت نہیں پیکھاں دے سنت نہیں کتھا وقت سنت نہیں جو ہری دے سنت جو رب دے بن گئے جنہاں نے رب نو اپنا بنا لیا انہاں باپ تاسا دی وار کہندی ہے توں ہر تیرا سب ایک بانی دی تو پڑھ دیو نا میرے رام رہے توں سنتاں کا تے سنت تا بہت چوڑے ہو کے پڑھ دینے کہ ساڈے خاطر لے گیا ہے کسی سنت نے آنا راگی بھی آئی تارنا پڑھ دینے میرے رام رہے توں سنتاں کا اصل بھید ہے وچ کوئی رب سنتاں دا ہے بانی کدے جھوٹ نہیں ہو سکتی رب سنتاں دا ہے اگلی دکھ بھی پڑھو نا رب سنتاں دا کیوں بنے سنت تیرے پہلا سنت تیرے بنے تاں تو انہاں دا بنے آج کے آکھو سنت تیرے پہلا سنت رب دا بنے نا پھر رب بندا ہے سنت دا ਅਸੀਂ ਤਾਂ ਬਣੇ ਨੀ, ਅਸੀਂ ਤਾਂ ਸੰਪਰਦਾ ਨਾਲ ਜੁੜੇ, ਸਭ ਆਪੋ ਆਪਣੇ ਡੇਰਿਆਂ ਦਾ ਨਾਂ ਚੱਕੀ ਫਿਰਦੇ ਆ, ਸੈਨ ਬੋਟ ਲਾਈ ਫਿਰਦੇ, ਜਿਵੇਂ ਫੋਰਟ ਗੱਡੀ, ਐਲਵਿਨ ਗੱਡੀ, ਮਰਸੀ ਗੱਡੀ, ਜਿਵੇਂ ਉਹਨਾਂ ਤੇ ਬੋਰਡ ਲੱਗੇ ਸਾਡੇ ਉੱਤੇ ਵੀ ਬੋਰਡ ਲੱਗੇ, ਇਹ ਫਲਾਣੇ ਥਾਂ ਦਾ ਬਾਬਾ, ਇਹ ਫਲਾਣੀ ਸੰਪਰਦਾ ਦਾ ਬਾਬਾ, ਇਹ ਫਲਾਣੇ ਥਾਂ ਦੇ ਸੰਤ, ਇਹ ਤਾਂ ਗੱਡੀਆਂ ਦੇ ਬੋਰਡ ਲੱਗੇ ਨੇ, ਕੋਈ ਨੀ ਕਹਿੰਦਾ ਇਹ ਰੱਬ ਦਾ ਸੰਤ ਹੈ।